ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਹਰਿ ਅਵਤਾਰ ਜਗਮਗ ਜੋਤ ਵਿਰਾਜਹੀ ਸ੍ਰੀ ਗੁਰੂ ਗ੍ਰੰਥ ਮਜ਼ਾਰ ਪੂਰਨ ਦੇਖਿਓ ਆਤਮਾ ਦੁਆਤੈ ਸਰਬ ਨਿਵਾਰ ਭਏ ਸ਼ਾਂਤ ਮਨ ਸੰਤ ਜਿਹੇ ਇਹ ਪਦ ਨਮੋ ਹਮਾਰ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਬਖਿਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀ ਗੁਰੂ ਨਾਨਕ ਦੇ 11ਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਾਲਾਨਾ ਜੋੜ ਮੇਲਾ, ਜਿਸ ਜੋੜ ਮੇਲੇ ਦੀ ਚਰਚਾ ਪੂਰੇ ਸੰਸਾਰ ਦੇ ਕੋਨੇ ਕੋਨੇ ਵਿੱਚ ਹੈ, 3 ਦਿਨਾਂ ਤੋਂ ਆਪ ਜੀ ਬੜਾ ਆਨੰਦ ਮਾਣ ਰਹੇ ਹੋ। ਦਾਸ ਕੇਵਲ ਉਹੀ ਵਿਚਾਰ ਜਿਸ ਪੜਾਅ ਤੇ ਛੱਡੀ ਹੈ ਉਸ ਤੋਂ ਅੱਗੇ ਸ਼ੁਰੂ ਕਰਨਾ ਚਾਹੁੰਦਾ ਹੈ, ਕਿਉਂਕਿ ਦਾਸ ਨੂੰ ਤਾਂ ਆਪਣੇ ਆਪ ਪਹਿਲਾਂ ਹੀ ਬਹੁਤ ਇਸ ਗੱਲ ਦਾ ਖਿਆਲ ਹੈ। ਪਰ ਬੜੇ ਤਰੀਕੇ ਦੇ ਨਾਲ ਭਾਈ ਜਸਵੰਤ ਸਿੰਘ ਜੀ ਨੇ ਉਹਨੂੰ ਹੋਰ ਵੀ ਯਾਦਾਸ਼ਤ ਨੂੰ ਤਾਜ਼ਾ ਕਰ ਦਿੱਤਾ ਵੀ ਸਮਾਂ ਬੜਾ ਕੀਮਤੀ ਔਰ ਘੱਟ ਹੈ। ਗੁਰੂ ਕਿਰਪਾ ਕਰੇ, ਨਾਮ ਦੀ ਗੱਲ ਸਮਝਣੀ ਔਰ ਸਮਝਾਉਣੀ ਪੱਖ ਤਾਂ ਦੋਨੇ ਹੀ ਬਹੁਤ ਔਖੇ। ਪਰ ਕੱਲ ਸਿੰਘ ਸਾਹਿਬ ਜੀ ਕਹਿ ਰਹੇ ਸੀ, ਕਹਿੰਦੇ ਪਰ ਗੱਲ ਹੀ ਇਹ ਹੈ ਕਰਨ ਵਾਲੀ, ਜਾਣ ਲੱਗੇ ਕਹਿ ਕੇ ਕਰ, ਇਹੀ ਗੱਲ ਹੈ ਕਹਿੰਦੇ ਨਾਨਕ ਕਹਿ ਕਰਕੇ ਬੰਦਾ। ਗੁਰੂ ਕਿਰਪਾ ਕਰੇ, ਨਾਮ ਦੀਆਂ 10 ਅਵਸਥਾ ਜਿਹੜੀਆਂ ਹਨ ਗੁਰੂ ਗ੍ਰੰਥ ਸਾਹਿਬ ਵਿੱਚ, ਉਹਦੇ ਵਿੱਚੋਂ 4 ਅਵਸਥਾ ਲਗਭਗ 24 ਪ੍ਰਮਾਣ ਗੁਰੂ ਗ੍ਰੰਥ ਸਾਹਿਬ ਜੀ ਦੇ ਆਪ ਜੀ ਨੇ ਸਰਵਣ ਕੀਤੇ। ਬੈਖਰੀ ਮੱਧਮ ਪਸੰਤੀ ਪਰਾ ਇਸ ਦਾ ਪ੍ਰਚਾਰ ਵੀ ਆਮ ਹੈ, ਪਰ 5ਵੀਂ ਅਵਸਥਾ ਦਾ ਜ਼ਿਕਰ ਕਿਸੇ ਤਤਵੇ ਤੇ ਮਹਾਂਪੁਰਖ ਦੀ ਰਸਨਾ ਤੋਂ ਆਪ ਜੀ ਨੇ ਸੁਣਿਆ ਹੋਵੇ ਤਾਂ ਆਸ਼ਚਰਜ ਬਾਤ ਨਹੀਂ, ਤੇ ਨਹੀਂ ਬੈਖਰੀ ਮੱਧਮ ਪਸੰਤੀ ਪਰਾ ਤੇ ਗੱਲ ਨਿਬੜ ਜਾਂਦੀ ਹੈ। ਵੇਦਾਂ ਦੇ ਅੰਦਰ ਵੀ ਇਹ 4 ਅਵਸਥਾ ਹੀ ਕਥਨ ਕੀਤੀਆਂ ਹੋਈਆਂ। ਅਗਲੀਆਂ 6 ਅਵਸਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੀਆਂ ਹੋਈਆਂ। ਇਹ ਗੱਲ ਸਮਝਣ ਯੋਗ ਹੈ ਕਿ ਬੈਖਰੀ ਬਾਣੀ ਦੇ ਨਾਲ ਨਾਮ ਜਪਣ ਦੇ ਆਪ ਸਾਰੇ ਹੀ ਤਜਰਬਾ ਕਰ ਸਕਦੇ ਹੋ। ਵਾਹਿਗੁਰੂ ਵਾਹਿਗੁਰੂ ਬੈਖਰੀ ਬਾਣੀ ਦੁਆਰਾ ਕਰਦਿਆਂ ਕਰਦਿਆਂ ਤੁਹਾਨੂੰ ਬਿਲਕੁਲ ਜਲਦੀ ਉਹ ਸਮਾਂ ਨੇੜੇ ਹੋਏਗਾ ਕਿ ਜਦੋਂ ਤੁਹਾਨੂੰ ਵਾਹਿਗੁਰੂ ਸ਼ਬਦ ਦੀ ਆਵਾਜ਼ ਬੰਦ ਕਰਕੇ ਸਾਹ ਲੈਣਾ ਪਏਗਾ। ਅੰਦਰ ਬੈਖਰੀ ਬਾਣੀ ਸ਼ਬਦ ਬਾਹਰ ਨੂੰ ਭੇਜਦੀ ਹੈ, ਅੰਦਰ ਨੂੰ ਨਹੀਂ ਜਾਂਦਾ। ਬਿਲਕੁਲ ਭਗਤਾਂ ਤੇ ਸਹਿਸਾਰੀਆਂ ਜੋੜ ਕਦੇ ਨਾ ਆਇਆ। ਸੰਸਾਰ ਦੇ ਜਿਹੜੇ ਬਚਨ, ਸੰਸਾਰੀ ਬਚਨ, ਉਹ ਪਰਾਂ ਤੋਂ ਉੱਠ ਕੇ ਸੰਸਾਰ ਵਾਲੇ ਪਾਸੇ ਨੂੰ ਜਾਂਦੇ ਹੈ, ਪਰ ਜਿਹੜਾ ਨਾਮ ਦਾ ਵਚਨ ਹੈ, ਨਾਮ ਜੋ ਹੈ, ਇਹ ਬਾਹਰ ਤੋਂ ਇਸ ਦਾ ਰਸਤਾ ਅੰਦਰ ਨੂੰ ਹੈ, ਸੰਸਾਰ ਦੇ ਬਚਨਾਂ ਦਾ ਅੰਦਰ ਤੋਂ ਬਾਹਰ ਨੂੰ। ਇਸ ਕਰਕੇ ਕਈ ਵਾਰ ਇਹ ਸਵਾਲ ਹੁੰਦਾ ਕਿ ਜੀ ਇਹ ਅਵਸਥਾ ਫਿਰ ਬੈਖਰੀ ਤੋਂ ਬਾਅਦ ਮੱਧਮਾਂ ਦੀ ਕਦੋਂ ਆਊਗੀ, ਕੌਣ ਦੱਸੂਗਾ ਉਹ? ਇਸ ਵਿਚਾਰ ਨੂੰ ਕਿ ਹੁਣ ਤੂੰ ਅਗਲੇ ਪੜਾਅ ਤੇ ਜਾਏਗਾ, ਅਸੀਂ ਕਿਵੇਂ ਜਾਵਾਂਗੇ, ਕੌਣ ਦੱਸੇਗਾ, ਇਸ ਝੰਝਟ 'ਚ ਕਿਸੇ ਨੂੰ ਵੀ ਫਸਣ ਦੀ ਲੋੜ ਨਹੀਂ। ਜਿਸ ਤਰ੍ਹਾਂ ਰੇਲ ਗੱਡੀ ਹੈ, ਸਟੇਅਰਿੰਗ ਵੀ ਉਹਨੂੰ ਹੁੰਦਾ ਹੈ ਔਰ ਰੇਲ ਗੱਡੀ ਚਲਾਉਣ ਵਾਲਾ ਵੀ ਬੈਠਾ, ਪਰ ਉਹ ਰੇਲ ਗੱਡੀ ਨੂੰ ਆਪਣੇ ਸਟੇਅਰਿੰਗ ਦੇ ਨਾਲ ਮੋੜ ਨਹੀਂ ਸਕਦਾ। ਇਸੇ ਤਰ੍ਹਾਂ ਅਸੀਂ ਵੀ ਆਪਣੀ ਅਵਸਥਾ ਨੂੰ ਆਪਣੇ ਆਪ ਨਹੀਂ ਮੋੜ ਸਕਦੇ। ਸਟੇਸ਼ਨ ਆਉਣ ਦੀ ਦੇਰ ਹੈ, ਉੱਥੇ ਭਾਈ ਬੈਠਾ ਇੱਕ ਜਿਹੜਾ ਕਾਂਟਾ ਬਦਲਦਾ, ਪਤਾ ਉਦੋਂ ਹੀ ਲੱਗਦਾ ਵੀ ਰੇਲ ਗੱਡੀ ਇਸ ਲਾਈਨ ਤੇ ਜਾਂਦੀ ਜਾਂਦੀ ਦੂਜੀ ਲਾਈਨ ਤੇ ਚਲੀ ਗਈ। ਇਹ ਗੱਲ ਛੱਡ ਦਿਓ ਉਸ ਕਾਂਟਾ ਬਦਲਣ ਵਾਲੇ ਨਿਰੰਕਾਰ ਤੇ, ਇਹ ਬਦਲਣਾ ਕਾਂਟਾ ਉਸ ਨੇ। ਆਪਣਾ ਕੰਮ ਹੈ ਵੀ ਗੱਡੀ ਸੁੱਕ ਸੁੱਕ ਕਰਦੀ ਰਹੇ, ਗੱਡੀ ਬੰਦ ਨਾ ਹੋਵੇ ਔਰ ਖਦਾਨਾ ਚ ਨਾ ਡਿੱਗ ਪਏ, ਬਸ ਇੰਨੀ ਗੱਲ ਦਾ ਧਿਆਨ ਰੱਖਣਾ। ਬਾਕੀ ਕਾਂਟੇ ਬਦਲਦੇ ਜਾਣਗੇ, ਅਵਸਥਾ ਬਦਲਦੀ ਜਾਊਗੀ। ਵੈਖਰੀ ਮੱਧਮ ਕਸਾਂਤੀ ਪਰਾ ਤੱਕ ਆਪ ਜੀ ਨੇ ਕੱਲ ਵਿਚਾਰ ਸੁਣੇ। ਪਰਾ ਬਾਣੀ ਦਾ ਜਿਹੜਾ ਜਾਪ ਹੈ, ਹਰ ਜੀਵ ਨੂੰ ਉਹ ਮਾਤਾ ਦੇ ਉਦਰ ਵਿੱਚ ਪਰਾ ਬਾਣੀ ਦੁਆਰਾ ਜਾਪ ਕਰਨ ਦਾ ਸੰਸਕਾਰ ਸਭ ਨੂੰ ਕਿਹਾ ਹੋਇਆ, ਕਿਉਂਕਿ ਹਰ ਜੀਵ ਮਾਤਾ ਦੇ ਉਦਰ ਵਿੱਚ ਪਰਾ ਬਾਣੀ ਦੁਆਰਾ ਜਾਪ ਕਰਦਾ ਸੀ। ਇਹ ਕੋਈ ਕਲਪਨਾ ਨਹੀਂ, ਇਹ ਉਹ ਬਚਨ ਹੈ। ਵੈਸੇ ਤਾਂ ਕੋਈ ਵੀ ਬਚਨ ਕਲਪਨਾ ਦੇ ਆਧਾਰ ਤੇ ਗੁਰੂ ਘਰ ਵਿੱਚ ਪ੍ਰਵਾਨ ਨਹੀਂ ਹੁੰਦਾ, ਤੇ ਜਿਹੜੇ ਅਨੁਭਵੀ ਮਹਾਂਪੁਰਖਾਂ ਦੇ ਤਤ ਵੇਤਿਆਂ ਦੇ ਬਚਨ ਉਹ ਆਪ ਜੀ ਦੇ ਨਾਲ ਸਾਂਝੇ ਕੀਤੇ ਜਾ ਰਹੇ, ਜ਼ਿੰਦਗੀ ਦੇ ਤਜ਼ਰਬੇ ਨੇ ਜਿਹਨਾਂ। ਔਰ ਇਸੇ ਕਰਕੇ ਜਦੋਂ ਬੱਚਾ ਜਨਮ ਲੈਂਦਾ, ਰੋਂਦਾ, ਕਰਲਾਉਂਦਾ, ਰੋਂਦਿਆਂ ਰੋਂਦਿਆਂ ਜਦੋਂ ਆਵਾਜ਼ ਦਿੰਦਾ, ਹੱਸ ਹੱਸ ਗਾਵੈ ਸਭ ਪਰਿਵਾਰਾ, ਤੇ ਕਈ ਵਾਰੀ ਹਾਸੇ ਦੇ ਵਿੱਚ ਦਾਈਆਂ ਜਾਂ ਉਸ ਬੱਚੇ ਨੂੰ ਵੇਖਣ ਵਾਲੀਆਂ, ਉਹਦੀਆਂ ਚਾਚੀਆਂ ਤਾਈਆਂ ਜਾਂ ਹੋਰ ਰਿਸ਼ਤੇਦਾਰ ਰੋਂਦੇ ਨੂੰ ਦੇਖ ਕੇ ਕਹਿੰਦੇ, ਦੇਖ ਕਿਵੇਂ ਟਿਆਂ ਟਿਆਂ ਕਰਦਾ, ਪਰ ਅਸਲ ਵਿੱਚ ਉਹ ਟਿਆਂ ਟਿਆਂ ਨਹੀਂ ਕਰਦਾ। ਉਹਦੀ ਆਵਾਜ਼ ਨੂੰ ਸਮਝੋ। ਮਹਾਂਪੁਰਖਾਂ ਨੇ ਕਥਾ ਵਿੱਚ ਦੱਸਿਆ, ਕਹਿੰਦੇ ਉਸ ਵੇਲੇ ਪਰਾ ਬਾਣੀ ਦੁਆਰਾ ਓਅੰਕਾਰ ਓਅੰਕਾਰ ਦਾ ਜਾਪ ਕਰਦਾ ਸੀ, ਪਰ ਜਦੋਂ ਜਨਮ ਲਿਆ ਸ਼ਬਦ ਵਿਸਰਿਆ, ਉਹ ਓਅੰਕਾਰ ਤਾਂ ਕਹਿ ਨਹੀਂ ਹੁੰਦਾ, ਓਆਂ ਹੀ ਪੱਲੇ ਰਹਿ ਗਿਆ, ਪਰ ਓਅੰਕਾਰ ਕਹਿਣਾ ਚਾਹੁੰਦਾ, ਲਿਬ ਛੁੱਟ ਗਈ ਲੱਗੀ ਤ੍ਰਿਸ਼ਨਾ। ਇਸ ਕਰਕੇ ਰਾਹ ਤਾਂ ਬਣਿਆ ਹੋਇਆ, ਮੁੜ ਕੇ ਪਹੁੰਚ ਤਾਂ ਸਕਦਾ ਉੱਥੇ ਪਰਾ ਬਾਣੀ ਤੇ। ਜਿਹੜੀ ਸਾਡੇ ਅੰਦਰ ਚੇਤਨਾ ਹੈ ਤੇ ਉਸ ਚੇਤਨਾ ਦੀ ਕਰਾਮਾਤ ਹੈ, ਉਹ ਬੈਖਰੀ ਦੇ ਵਿੱਚ ਵੀ ਜਾਪ ਕਰਾ ਸਕਦੀ ਹੈ, ਕੰਠ ਵਿੱਚ ਵੀ, ਹਿਰਦੇ ਵਿੱਚ ਵੀ ਤੇ ਪਰਾ ਬਾਣੀ ਵਿੱਚ। ਉਸ ਚੇਤਨਾ ਦੀ ਕਰਾਮਾਤ ਹੈ, ਭਾਵੇਂ ਗਿਟਿਆਂ ਦਾ ਧਿਆਨ ਧਰਕੇ ਕਰ ਲੈ, ਉੱਥੋਂ ਵੀ ਮਹਿਸੂਸ ਹੋਊਗਾ, ਹੋਰ ਦੀ ਤਾਂ ਗੱਲ ਹੀ ਛੱਡੋ। ਇਹ ਉਹ ਚੇਤਨਾ ਦੀ ਕਰਾਮਾਤ ਹੈ। ਇਸ ਤੇ ਅਗਲਾ ਪੜਾਅ ਜਿਹੜਾ ਹੈ, ਪਰਾ ਬਾਣੀ ਤੋਂ ਬਾਅਦ ਪੰਜਵਾਂ ਪੜਾਅ ਹੈ ਸਿਮਰਨ ਕਰਨ ਵਾਲੇ ਦਾ, ਜਿਸ ਨੂੰ ਗੁਰੂ ਸਾਹਿਬ ਜੀ ਦਾ ਪਾਵਨ ਵਚਨ ਹੈ, ਏਕ ਸ਼ਬਦ ਮੇਰੇ ਪ੍ਰਾਨ ਵਸਤ ਹੈ, ਬਹੁੜ ਜਨਮ ਨਾ ਆਵੇ। ਪੰਜਵਾਂ ਪੜਾਅ ਹੈ ਪ੍ਰਾਣਾਂ ਵਿੱਚ ਨਾਮ ਦਾ ਵਸਣਾ। ਪ੍ਰਾਣ ਕੀ ਹੈ? ਹਵਾ, ਦਸ ਕਿਸਮ ਦੀ ਸਾਡੀ ਸਰੀਰ ਦੀ ਕਿਰਿਆ ਨੂੰ ਚਲਾਉਣ ਵਾਸਤੇ ਇੱਕੋ ਹੀ ਹਵਾ ਦੇ 10 ਟੁਕੜੇ ਕਰਕੇ ਪਰਮਾਤਮਾ ਦੀ ਭੈ ਵਿੱਚ 5 ਪ੍ਰਾਣ 5 ਉਪ ਪ੍ਰਾਣ, ਪ੍ਰਾਣ ਸਮਾਨ ਉਦਾਨ ਬਿਆਨ ਆਦਿ ਨਾਗ ਕੂਰਮ ਕਰਕਲ ਦੇਵ ਦਾ ਤਨੇਜੈ 10 ਪਾਉਣਾ ਨ, ਕਿਸੇ ਨੂੰ ਕੋਈ ਡਿਊਟੀ ਦਿੱਤੀ ਕਿਸੇ ਨੂੰ ਕੋਈ, ਸਰੀਰ ਚੱਲ ਰਿਹਾ ਜਨਾਬ, ਤੇ ਇੱਕ ਪ੍ਰਾਣ ਦੀ ਕਿਰਿਆ ਹੈ, ਸਵਾਸ ਆਉਂਦਾ ਤੇ ਬਾਹਰ ਜਾਂਦਾ ਫਿਰ ਆਉਂਦਾ ਬਾਹਰ ਜਾਂਦਾ। ਪੰਜਵੇਂ ਪੜਾਅ ਦੇ ਵਿੱਚ ਪਰਾ ਤੋਂ ਬਾਅਦ ਬਾਣੀ, ਪਰਾ ਬਾਣੀ ਤੋਂ ਬਾਅਦ ਸਵਾਸਾਂ ਦੇ ਵਿੱਚ ਨਾਮ ਦਾ ਮਿਲ ਜਾਣਾ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵਿੱਚ ਬਾਣੀਆਂ ਬੇਅੰਤ ਨੂੰ, ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਹੈ, ਉਸ ਬਾਣੀ ਦੇ ਵਿੱਚ ਪਰਾ ਬਾਣੀ ਤੋਂ ਬਾਅਦ ਪੰਜਵੇਂ ਪੜਾਅ ਦੀ ਗੱਲ ਇੱਕੋ ਹੀ ਬਾਣੀ ਵਿੱਚ 7 ਵਾਰ ਕੀਤੀ ਹੋਈ ਹੈ। 10 ਉਹਦੀ ਪ੍ਰਮਾਣ ਦੇਗਾ, ਉਸ ਤੋਂ ਬਾਅਦ ਅਗਲੀ ਪੜਾਅ ਤੇ ਚੱਲਾਂਗੇ। 6ਵੀਂ ਅਸ਼ਟਪਦੀ ਦੇ ਅੰਦਰ ਸਤਿਗੁਰਾਂ ਦਾ ਪਾਵਨ ਬਚਨ ਹੈ, ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾਸ ਸਾਸ ਸਿਮਰਹੋ ਪ੍ਰਭੂ। ਇਸੇ ਅਸ਼ਟਪਦੀ ਕਿਹਾ, ਜਿਹ ਪ੍ਰਸਾਦ ਤੂੰ ਆਚਾਰ ਵਿਹਾਰੀ, ਇਸ ਪ੍ਰਭ ਕੋ ਸਾਸ ਸਾਸ ਚਿਤਾਰੀ। ਗੁਰੂ ਪਿਆਰੇ, ਤੁਕਾਂ ਤੁਹਾਡੇ ਭੈਣਾਂ ਦੇ ਵੀ ਤੁਹਾਡੇ ਵੀ ਕੰਠ ਨਾ, ਇਹ ਮੈਨੂੰ ਵੀ ਪਤਾ ਚੱਲ ਜਾਏਗਾ ਵੀ ਸੁਖਮਨੀ ਸਾਹਿਬ ਦਾ ਪਾਠ ਕਿੰਨੇ ਕਰਨ ਵਾਲੇ ਨੇ, ਗਾਹਾਂ ਵਾਲੀ ਅੱਧੀ ਤੁਕ ਤੁਸੀਂ ਬੋਲ ਦਿਆ ਕਰੋ ਜਦੋਂ ਮੈਂ ਸ਼ੁਰੂ ਕਰਾਂ, ਕਾਹਲ ਵੀ ਨਹੀਂ ਕਰਨੀ, ਮੇਰੇ ਤੋਂ ਪਹਿਲਾਂ ਨਹੀਂ ਬੋਲਣੀ, ਜਦੋਂ ਅੱਧੀ ਤੁਕ ਮੈਂ ਗਾਹਾਂ ਵਾਲੀ ਤੁਸੀਂ ਬੋਲ ਦਿਆ ਕਰੋ, ਕਿਉਂ ਜੇ ਤੁਸੀਂ ਗਾਹਾਂ ਵਾਲੀ ਬੋਲਤੀ ਫਿਰ ਗੜਬੜ ਵੀ ਹੋ ਸਕਦੀ, ਇਹ ਨਹੀਂ ਪਤਾ ਕੁਛ ਹੋਰ ਬੋਲ ਲਓ। ਉਸ ਤੋਂ ਬਾਅਦ 13ਵੀਂ ਅਸ਼ਟਪਦੀ ਦੇ ਅੰਦਰ ਇਸੇ ਪ੍ਰਕਰਨ ਦੀ ਫਿਰ ਇੱਕ ਗੱਲ ਕਹੀ ਹੈ, ਪੰਜਵੇਂ ਪੜਾਅ ਦੀ, ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਤੇ ਆਵਹੋ। ਹੁਣ ਪਤਾ ਲੱਗਿਆ ਨਾ ਸੁਖਮਨੀ ਸਾਹਿਬ ਪੜ੍ਹਦੇ ਹੋ ਠੀਕ ਰਹੂਗੀ, ਉਸ ਨੂੰ ਸਾਸ ਕਰਾਸ ਕਿਹਾ, ਇਹ ਪੜਾਅ ਹੈ ਪੰਜਵਾਂ। ਤੇ ਇਸ ਤੋਂ ਬਾਅਦ 17ਵੀਂ ਅਸ਼ਟਪਦੀ ਤੇ ਚੱਲਦੇ ਹਾਂ, ਕਿਉਂਕਿ ਜਿਹੜੇ ਪ੍ਰਕਰਨ ਦੀਆਂ ਤੁਕਾਂ ਜਿਹੜੀ ਜਿਹੜੀ ਅਸ਼ਟਪਦੀ ਚ ਨਾ ਉੱਥੋਂ ਹੀ ਕਹਿ ਸਕਦੇ ਹਾਂ। ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਸ ਸਾਸ ਮਾਰੈ। ਇਹ 17ਵੀਂ ਅਸ਼ਟਪਦੀ ਹੈ। 18ਵੀਂ ਦੇ ਵਿੱਚ ਵੀ ਨਹੀਂ ਆਪਣੇ ਕਿਰਪਾ ਕਰਨ ਦੀ ਗੱਲ, ਫਿਰ 19ਵੇਂ ਤੇ ਜਾਣਾ ਹੀ ਪਊਗਾ। 19 ਅਸ਼ਟਪਦੀ ਫਿਰ ਕਹਿੰਦੇ ਨੇ, ਹੋਹੇ ਅਚਿੰਤ ਬਸਿਆ ਸੁਖ ਨਾਲ, ਸਾਸ ਗਰਾਸ ਤਿਸ ਸਦਾ ਸਮਾਨ। ਫਿਰ 20ਵੀਂ ਅਸ਼ਟਪਦੀ, ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮੈ ਧਿਆਵੋ। 7ਵਾਂ ਪ੍ਰਮਾਣ ਦੇ ਕੇ ਮੈਂ ਇਸ ਪੜਾਅ ਤੇ ਅੱਗੇ ਆਪ ਜੀ ਨਾਲ ਵਿਚਾਰ ਸਾਂਝੇ ਕਰਾਂ। ਅਖੀਰਲੀ ਜਿਹੜੀ 24ਵੀਂ ਅਸ਼ਟਪਦੀ ਹੈ, ਉਹਦੇ ਚ ਮਹਾਰਾਜ ਸਪਸ਼ਟ ਕਹਿੰਦੇ ਨੇ, ਸਾਸ ਸਾਸ ਸਿਮਰਹੋ ਗੋਬਿੰਦ, ਮਨ ਅੰਤਰ ਕੀ ਉਤਰੈ। ਸਵਾਸਾਂ ਦੇ ਵਿੱਚ ਨਾਮ ਦਾ ਮਿਲ ਜਾਣਾ, ਇਹ 5ਵਾਂ ਪੜਾਅ ਹੈ, ਇਹ 5ਵੀਂ ਅਵਸਥਾ ਹੈ ਗੁਰੂ ਗ੍ਰੰਥ ਸਾਹਿਬ ਨਾਮ ਜਪਣ ਵਾਲਿਆਂ ਨੇ। ਔਰ ਜਿਹੜੇ ਸਾਸ ਗਰਾਹ ਜਪਣ ਵਾਲੇ ਨੇ, ਉਹਨਾਂ ਨੂੰ ਪੂਰਨ ਰੂਪ ਦੇ ਅੰਦਰ ਸੰਤ ਮੰਨਿਆ, ਜਿਹਨਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ। ਲੋਕੀ ਕਹਿੰਦੇ ਸੰਤ ਨਾ ਕਹੋ ਕਿਸੇ ਨੂੰ, ਗੁਰਬਾਣੀ ਕਹਿੰਦੇ ਜਿਹੜੇ ਸਾਸ ਗਰਾਹ ਜਪਦੇ ਨੇ, ਇਸ ਪਦ ਦੇ ਅਧਿਕਾਰੀ ਨੇ। ਔਰ ਇੱਥੇ ਹੀ ਇੱਕ ਗੱਲ ਸਰੋਤਾ ਜਨਾਂ ਦੇ ਧਿਆਨ ਵਿੱਚ ਦਾਸ ਲਿਆਉਣੀ ਚਾਹੁੰਦਾ, ਕਿਉਂਕਿ ਆਹ ਬਹੁਤ ਵਿਦਵਾਨ ਵੀ ਹੋ ਜਿਹੜੋ ਸੰਗਤ 'ਚ ਬੈਠੇ ਹੋ, ਵਿਦਵਾਨਾਂ ਦੀ ਸੰਗਤ ਕਰਨ ਵਾਲੇ ਵੀ ਹੋ। ਇਸੇ ਅਵਸਥਾ ਦਾ ਇੱਕ ਦੂਸਰਾ ਨਾਮ ਹੈ, ਉਹ ਬੜੀ ਜ਼ਰੂਰੀ ਹੈ ਇੱਥੇ ਗੱਲ ਕਰਨੀ। ਇੱਕੀ ਅਵਸਥਾ ਦੇ ਦੋ ਨਾਮ ਹੈ, ਇਹ 5ਵੀਂ ਅਵਸਥਾ ਨੂੰ ਸਵਾਸਾਂ ਦੀ ਅਵਸਥਾ ਵੀ ਕਿਹਾ ਜਾਂਦਾ ਹੈ, ਔਰ ਇਸ ਨੂੰ ਅਜਪਾ ਜਾਪ ਦੀ ਅਵਸਥਾ ਵੀ ਕਿਹਾ ਜਾਂਦਾ ਹੈ। ਇੱਥੇ ਜਾ ਕੇ ਜਾਪ ਜਪਣਾ ਨਹੀਂ ਪੈਂਦਾ, ਖੁਦ ਹੀ ਜਪਿਆ ਜਾਂਦਾ ਹੈ। ਇਹਨੂੰ ਕਹਿੰਦੇ ਨੇ ਅਜਪਾ ਜਾਪ ਨਾ ਵੀਸਰੈ ਆਦ ਜੁਗਾਦ ਸਮਾਏ। ਦਸਮ ਪਾਤਸ਼ਾਹ ਨੇ ਸ੍ਰੀ ਦਸਮ ਗ੍ਰੰਥ ਵਿੱਚ ਇਸ ਦੀਆਂ ਦੋ ਗੱਲਾਂ ਕੀਤੀਆਂ, ਦੋ ਥਾਂ ਤੇ, ਅਜਾਪਾ ਜਪ ਹੈ ਅਥਬਤ, ਉੱਥੇ ਵੀ ਜਪਾ ਜਪਦੀ ਹੈ, ਔਰ ਇੱਕ ਜਗ੍ਹਾ ਐਸਾ ਵੀ ਕਥਨ ਕੀਤਾ ਕਲਗੀਧਰ ਪਾਤਸ਼ਾਹ ਨੇ, ਆਤਮ ਉਪਦੇਸ਼ ਧੀ ਸੰਜਮ ਕੋ ਜਾਪ ਸੋ ਅਜੱਪਾ ਜਾਪੇ ਸਦਾ ਰਹੇ ਕੰਚਨ ਸੀ ਕਾਇਆ ਕਾਲ ਨਾ ਕਹੂੰ ਵਿਆਪੇ। ਇਹ ਅਜੱਪਾ ਜਾਪ ਦੀ ਅਵਸਥਾ ਇਹਦੇ ਨਾਲ ਹੀ ਸੰਬੰਧ ਰੱਖਦੀ ਹੈ। ਇਉਂ ਮੰਨੋ ਵੀ ਇੱਕੋ ਹੀ ਅਵਸਥਾ ਦੇ ਦੋ ਨਾਂ, ਇਹ ਦੋਨੇ ਹੀ ਪ੍ਰਮਾਣ ਮਿਲਦੇ ਨੇ ਇਸ ਅਵਸਥਾ ਦੇ। ਪੰਜਵੀਂ ਅਵਸਥਾ ਤੋਂ ਬਾਅਦ ਜਦੋਂ ਨਾਮ, ਕਿਉਂਕਿ ਨਾਭੀ ਸਾਡੇ ਜੀਵਨ ਦਾ ਧੁਰਾ ਹੈ, ਜਦੋਂ ਮਾਤਾ ਦੇ ਉਦਰ ਵਿੱਚ ਨਾਭੀ ਇੱਕ ਬੜੀ ਲੰਮੀ ਨਾੜ ਮਾਤਾ ਦੇ ਨਾਲ ਜੁੜੀ ਸੀ, ਉਧਰ ਸਾਡੇ ਜਿਸਮ ਦਾ ਵਿਕਾਸ ਕਰ ਰਹੀ ਸੀ, ਜੋ ਮਾਂ ਖਾਂਦੀ ਸੀ ਉਹ ਸਾਡਾ ਜਿਸਮ ਵੱਧਦਾ ਸੀ, ਜੋ ਮਾਂ ਸੋਚਦੀ ਸੀ ਸਾਡਾ ਦਿਮਾਗ ਬਣਦਾ ਸੀ। ਬੜੀ ਸੂਖਮ ਕਲਾ ਹੈ ਮਾਤਾ ਦੀ, ਘਰ ਤਿਸਕੀ ਅਪਰਵਾਰ। ਇਸ ਕਰਕੇ ਨਾਭੀ ਦੇ ਚ ਪਾਉਣ ਦਾ ਘਰ ਕੱਲ ਆਪ ਜੀ ਨੇ ਸੁਣਿਆ। ਇੱਥੋਂ ਫਿਰ ਸਵਾਸਾਂ ਦੇ ਵਿੱਚ ਨਾਮ ਦਾ ਚਲੇ ਜਾਣਾ ਕੋਈ ਅਸਚਰਜ ਬਾਤ ਨਹੀਂ, ਨਾਭੀ ਪਾਉਣ ਦਾ ਘਰ ਜੀ ਹੋਇਆ। ਜਦੋਂ ਸਵਾਸਾਂ ਵਿੱਚ ਚਲਾ ਗਿਆ ਪ੍ਰਾਣਾਂ ਵਿੱਚ, ਤਾਂ ਪ੍ਰਾਣ ਕੇਵਲ ਨਾਸਕਾ ਤੇ ਹੀ ਸਵਾਸ ਨਹੀਂ ਆਉਂਦੇ, ਮੁੱਖ ਤੇ ਹੀ ਨਹੀਂ ਆਉਂਦੇ। ਜਿੱਥੇ ਮੁੱਖ ਤੇ ਸਵਾਸ ਆਉਂਦੇ, ਨਾਸਕਾਂ ਤੇ ਆਉਂਦੇ ਨੇ, ਤਾਂ ਅੱਜ ਦਾ ਵਿਗਿਆਨ ਕਹਿੰਦਾ ਕਿ ਸਾਡੇ ਜਿੰਨੇ ਵੀ ਰੋਮ ਨੇ ਇਹ ਵੀ ਸਾਹ ਲੈਂਦੇ ਹੈ। ਇਹਨਾਂ ਨੇ ਤਜਰਬੇ ਕੀਤੇ ਨੇ, ਸਿਹਤ ਵਿਗਿਆਨੀਆਂ ਨੇ, ਰੋਮ ਬੰਦ ਕਰਕੇ ਕੇਵਲ ਨਾਸਕਾ ਖੁੱਲੀ ਰੱਖ ਕੇ ਦੇਖਿਆ ਸੀ, ਬੰਦਾ ਮਰਨ ਲੱਗਿਆ ਸੀ। ਇਸ ਕਰਕੇ ਸਵਾਸ ਜਿਹੜੇ ਨੇ, ਜਿੱਥੇ ਨਾਸਕਾ ਥੀ ਆਉਂਦੇ, ਰੋਮਾਂ ਥੀ ਵੀ ਆਉਂਦੇ। ਛੇਵੀਂ ਅਵਸਥਾ ਹੈ ਨਾਮ ਦੀ, ਉਹਨਾਂ ਨੂੰ ਰੋਮਾਂ ਦੀ ਅਵਸਥਾ ਕਿਹਾ ਜਾਂਦਾ। ਤੇ ਇਹਦੇ ਲਈ ਮੈਂ ਸਾਜਾਂ ਤੋਂ ਵਿਨੇ ਕੰਮ ਚਲਾ ਲੈਣਾ, ਕਿਉਂਕਿ ਸਾਜਾਂ ਨਾਲ ਦੇਰ ਜ਼ਿਆਦਾ ਲੱਗਦੀ ਹੈ। ਇੱਕ ਜਾਂ ਦੋ ਵਾਰੀ ਪੜ੍ਹਾਊਂਗਾ, ਆਪ ਜੀ ਨੂੰ ਖੇਚਲ ਦੇਊਂਗਾ, ਤੇ ਸਾਰੀਆਂ ਸੰਗਤਾਂ ਨੇ ਬੋਲਣਾ। ਪਿੱਛੇ ਤੱਕ ਜਿੰਨੀਆਂ ਗੁਰੂ ਪਿਆਰੇ ਸੰਗਤਾਂ ਬੈਠੀਆਂ ਨੇ, ਇਹ ਅਵਸਥਾ ਮਹਾਂਪੁਰਖਾਂ ਦੀ ਰਹੀ, ਅੱਜ ਵੀ ਹੈ, ਪਿੱਛੇ ਸੀ, ਅੱਗੇ ਨੂੰ ਵੀ ਰਹੇਗੀ ਗੁਰਮੁਖਾਂ ਦੀ। ਇਹ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਜਿਨ੍ਹਾਂ ਦੀ ਗੁਰਤਖ਼ਤ ਦੀ ਸਥਾਪਨਾ ਦਿਨ ਮਨਾ ਰਹੇ।
ਰੋਮ ਰੋਮ ਹਰ ਧਿਆਵੈ ਗੁਰਮੁਖ, ਰੋਮ ਰੋਮ ਹਰ ਧਿਆਵੈ, ਰੋਮ ਰੋਮ ਹਰ ਧਿਆਵੈ ਗੁਰਮੁਖ, ਰੋਮ ਰੋਮ ਹਰ ਧਿਆਵੈ।
ਬੋਲੋ ਭਾਈ ਸਾਰੇ,
ਗੁਰਮੁਖ ਰੋਮ ਰੋਮ ਹਰ ਧਿਆਵੈ।
ਇਹ ਗੱਲ ਕੇਵਲ ਕਥਨੀ ਮਾਤਰ ਨਹੀਂ, ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਾਂ ਵਾਲੇ, ਜੈਤੋਂ ਦਾ ਮੋਰਚਾ ਲੱਗਿਆ, ਅੱਠ ਅੱਠ ਘੰਟੇ ਗਰਮੀ ਚ ਵੀ ਕੀਰਤਨ ਕਰਦੇ ਰਹੇ, ਔਰ ਕਿਸੇ ਰੋਗੀ ਦਾ ਰੋਗ ਆਪਣੇ ਜੁੰਮੇ ਲੈ ਕੇ, ਮਹਾਂਪੁਰਖਾਂ ਦਾ ਸਰੀਰ ਰੋਗੀ ਹੋਇਆ ਸੀ, ਉਹ ਗੱਲਾਂ ਲੰਮੀਆਂ ਨੇ। ਡਾਕਟਰ ਦੀਵਾਨ ਸਿੰਘ ਜੀ ਲੁਧਿਆਣੇ ਵਾਲੇ ਸਿਵਲ ਸਰਜਨ, ਮਹਾਂਪੁਰਖਾਂ ਦਾ ਸਰੀਰ ਉੱਥੇ ਲਿਆਂਦਾ ਗਿਆ, ਉਹ ਮਹਾਂਪੁਰਖਾਂ ਨੂੰ ਕਹਿੰਦਾ ਕਿ ਮੇਰੇ ਜੀਵਨ ਕਾਲ ਵਿੱਚ ਦੋ ਬ੍ਰਹਮ ਗਿਆਨੀ ਤੱਤਵੇਤਿਆਂ ਦੇ ਸਰੀਰ ਸਮਾਪਤ ਹੋ ਗਏ, ਉਦੋਂ ਮੇਰੇ ਕੋਲੋਂ ਜਿਹੜੀ ਗਲਤੀ ਹੋਈ ਉਹ ਮੈਂ ਤੀਸਰੀ ਵਾਰ ਨਹੀਂ ਕਰਨੀ ਚਾਹੁੰਦਾ। ਪਹਿਲਾਂ ਗਲਤੀ ਹੋ ਗਈ, ਸੰਤ ਬਾਬਾ ਸ਼ਾਮ ਸਿੰਘ ਜੀ 70 ਸਾਲ ਸਰਿੰਦਾ ਫੜ ਕੇ ਗੁਰੂ ਰਾਮਦਾਸ ਦੇ ਦਰ ਦੇ ਕੀਰਤਨ ਕਰਨ ਵਾਲੇ, 2 ਘੰਟੇ ਭਾਂਡੇ ਮਾਂਜਣੇ, 2 ਘੰਟੇ ਲੰਗਰ ਦੀ ਸੇਵਾ ਕਰਨੀ, 2 ਘੰਟੇ ਕੀਰਤਨ ਕਰਨਾ, ਇਹ ਉਹਨਾਂ ਦਾ ਨਿਤਨੇਮ ਰਿਹਾ 70 ਸਾਲ। ਉਹਨਾਂ ਦਾ ਸਰੀਰ ਕਹਿੰਦਾ ਮੇਰੇ ਹੱਥਾਂ ਸ਼ਾਂਤ ਹੋ ਗਿਆ, ਮੈਂ ਕੁਛ ਵੀ ਨਾ ਪੁੱਛ ਸਕਿਆ। ਸੰਤ ਬਾਬਾ ਆਤਰ ਸਿੰਘ ਜੀ ਮਸਤੂਆਣੇ ਵਾਲੇ, ਮੇਰੇ ਹੱਥਾਂ ਚਲੇ ਗਏ, ਮੈਂ ਕੁਛ ਨਾ ਪੁੱਛ ਸਕਿਆ। ਬ੍ਰਹਮ ਗਿਆਨੀ ਢੋਲ ਵਰਗੇ ਹੁੰਦੇ ਨੇ, ਡੱਗਾ ਲਾਇਆ ਤਾਂ ਢੋਲ ਬੋਲਦਾ ਨਹੀਂ, ਬੋਲਦਾ ਨਹੀਂ। ਇਹ ਮਹਾਂਪੁਰਖੋ ਕਿਰਪਾ ਕਰਕੇ ਦੱਸੋ ਤੁਹਾਡੀ ਨਾਮ ਦੀ ਅਵਸਥਾ ਕਿੱਥੇ ਪੈ। ਮਹਾਂਪੁਰਖ ਕਹਿੰਦੇ ਡਾਕਟਰ ਸਾਹਿਬ ਵੀ ਪਹਿਲਾਂ ਤੂੰ ਦੱਸ ਤੇਰੀ ਅਵਸਥਾ ਕਿੱਥੇ ਹੈ। ਕਹਿੰਦਾ ਜੀ ਮੇਰੀ ਅਵਸਥਾ ਤਾਂ ਇਹ ਹੈ ਵੀ ਜਦੋਂ ਮੈਂ ਗੱਡੀ ਚਲਾਉਣਾ, ਗੱਡੀ ਦੇ ਅੰਜਣ ਦੀ ਆਵਾਜ਼ ਸੁਣਨ ਤੋਂ ਬੰਦ ਹੋ ਜਾਂਦੀ ਹੈ,
ਉਹਦੇ ਵਿੱਚੋਂ ਇੱਕ ਮਿੱਠੀ ਧੁਨ ਬਣ ਜਾਂਦੀ ਆ, ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ, ਮੈਨੂੰ ਤੇ ਇਹ ਸੁਣਦੀ ਰਹਿੰਦੀ। ਮਹਾਂਪੁਰਖ ਕਹਿੰਦੇ ਵੀ ਧੰਨ ਹੈ ਡਾਕਟਰ ਸਾਹਿਬ। ਕਹਿੰਦੇ ਜੀ ਹੁਣ ਤੁਸੀਂ ਦੱਸੋ। ਕਹਿੰਦੇ ਮੈਂ ਦੱਸੂਗਾ, ਪਹਿਲਾਂ ਤੂੰ ਮੇਰੀ ਸਰੀਰ ਦਾ ਚੈੱਕਅਪ ਕਰ ਲੈ, ਬਾਅਦ ਚ ਦੇਖਦੇ ਆ, ਪਹਿਲਾਂ ਆਹ ਕੰਮ ਕਰ ਲੈ। ਹੰਗਤਾ ਤੂੰ ਰਹਿ ਦਿੰਦੇ, ਕੰਨਾਂ ਚ ਟੂਟੀਆਂ ਲਾਈਆਂ, ਜੋ ਹਾਰਟ ਬੀਟ ਦੇਖਣੀ ਸੀ ਉੱਥੇ ਹੀ ਮਸਤ ਹੋ ਗਿਆ। ਦੂਜੇ ਥਾਂ ਤੀਜੇ ਥਾਂ ਟੂਟੀਆਂ ਕੱਢ ਕੇ ਕੰਨਾਂ ਚੋਂ ਗਲ ਚ ਪਾ ਕੇ ਹੱਥ ਬੰਨ ਕੇ ਖੜਾ ਹੋ ਗਿਆ। ਨਾਲ ਦੇ ਕਹਿੰਦੇ ਡਾਕਟਰ ਸਾਹਿਬ ਸਾਨੂੰ ਵੀ ਕੁਝ ਦੱਸੋ। ਕਹਿੰਦਾ ਦੱਸਾਂ ਕੀ, ਰਹਿ ਕੀ ਗਿਆ ਦੱਸਣ ਨੂੰ। ਸੁਖਣੀ ਸਾਹਿਬ ਰੋਜ਼ ਪੜ੍ਹਦੇ ਸੀ, ਪਰ ਅਰਥ ਅੱਜ ਇੱਕ ਤੁਕਦਾ ਹੁਣ ਸਮਝ ਆਇਆ। ਸੰਤ ਬੋਲੇ ਵੀ ਨਹੀਂ ਕੀ, ਕਹਿੰਦੇ ਜੀ ਸਾਧ ਕੀ ਮਹਿਮਾ ਵੇਦ ਨਾ ਜਾਣੇ, ਪਰ ਅੱਜ ਪਤਾ ਚੱਲਿਆ ਇਹਨਾਂ ਦੇ ਜਿਸਮ ਦਾ ਕੋਈ ਐਸਾ ਰੋਮ ਨਹੀਂ ਜਿਹਦੇ ਚੋਂ ਵਾਹਿਗੁਰੂ ਦੀ ਆਵਾਜ਼ ਮੇਰੀਆਂ ਟੂਟੀਆਂ ਕੰਨਾਂ ਰਾਹੀਂ ਨਹੀਂ ਸੁਣਦੀ ਰਹੀ। ਇਹ ਅਵਸਥਾ ਕੇਵਲ ਕਹਿਣ ਮਾਤਰ ਨਹੀਂ, ਭਾਈ ਮਤੀ ਦਾਸ ਦੀ ਰਹੀ, ਭਾਈ ਮਨੀ ਸਿੰਘ ਦੀ ਰਹੀ, ਭਾਈ ਦਿਆਲੇ ਦੀ ਰਹੀ, ਗਿਆਨੀ ਦੇਹ ਤੋਂ ਪਰੇ ਕਰਤਾਰ ਸਿੰਘਾਂ, ਦੇਖੋ ਆਰਿਆਂ ਨਾਲ ਚਰਵਾਏ ਕੇ ਜੀ, ਮਹਾਂਪੁਰਖਾਂ ਦੀ ਅਵਸਥਾ। ਇਹ ਦਸੇ ਅਵਸਥਾ ਦੀਆਂ ਛੋਟੀਆਂ ਛੋਟੀਆਂ ਵੈਸੇ ਸਾਖੀਆਂ ਬਣਦੀਆਂ ਨੇ, ਪਰ ਇਹ ਮਜਬੂਰੀਆਂ ਹੁੰਦੀਆਂ ਨੇ। ਤੁਸੀਂ ਵੀ ਸਮਝ ਦਿਓ, ਮੈਂ ਵੀ ਸਮਝਦਾ, ਆਪਾਂ ਸਾਖੀਆਂ ਦੀ ਗੱਲ ਛੱਡ ਕੇ ਗੱਲ ਸਮਾਪਤ ਕਰੀਏ। ਸੱਤਵੀਂ ਅਵਸਥਾ ਹੈ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਥਨ ਕਰਦੇ ਨੇ ਕਿ ਸਿਮਰਨ ਕਰਦਿਆਂ ਜਦੋਂ ਰੋਮਾਂ ਤੋਂ ਗੱਲ ਅੱਗੇ ਲੰਘ ਜਾਏ, ਰੋਮ ਜਿਹੜੇ ਨੇ, ਜਿਸ ਤਰ੍ਹਾਂ ਰੋਮਾਂ ਦੇ ਚ ਸ਼ਕਤੀ ਵਿਗਿਆਨ ਨੇ ਮੰਨੀ ਹੈ ਕਿ ਬੜੀ ਬੜੀ ਦੂਰ ਤੋਂ ਜਿਸ ਤਰ੍ਹਾਂ ਐਂਟੀਨੇ ਰਾਹੀਂ ਟੈਲੀਵਿਜ਼ਨਾਂ ਦੇ ਚ ਆਵਾਜ਼ ਆਉਂਦੀ ਹੈ, ਫੋਟੋਆਂ ਆਉਂਦੀਆਂ ਨੇ, ਕਈ ਕੁਛ ਹੋ ਰਿਹਾ ਹੈ। ਇਹ ਜਿਹੜੇ ਰੋਮ, ਰੋਮਾਂ ਦੇ ਚ ਬੜੀ ਸ਼ਕਤੀ ਹੈ। ਜਦੋਂ ਨਾਮ ਦਾ ਸੰਬੰਧ ਰੋਮਾਂ ਦੇ ਨਾਲ ਜੁੜ ਗਿਆ ਤਾਂ ਰੋਮਾਂ ਨੇ ਜਿੰਨੇ ਵੀ ਸੰਸਾਰ ਦੇ ਅੰਦਰ ਜਾਨ ਧਾਰੀ ਜੀਵ ਹਨ, ਭਾਵੇਂ ਚਿੜੀਆਂ ਬੋਲਦੇ ਨੇ, ਚਾਹੇ ਹਾਥੀ ਝੰਗਾੜਾ ਮਾਰਦੇ ਆ, ਚਾਹੇ ਮਨੁੱਖ ਬੋਲਦਾ, ਚਾਹੇ ਰਾਕਸ਼ ਬੋਲਦਾ, ਚਾਹੇ ਕੁੱਤੇ ਬਿੱਲੇ ਬੋਲਦੇ ਆ, ਚਾਹੇ ਸ਼ੇਰ ਗੱਜਦੇ ਆ, ਕੋਈ ਵੀ ਜੀਵ ਬੋਲਦਾ, ਪਰ ਉਸ ਬ੍ਰਹਮ ਗਿਆਨੀ ਨੂੰ ਸਾਰਿਆਂ ਦੀਆਂ ਆਵਾਜ਼ਾਂ ਇੱਕੋ ਸ਼ਬਦ ਰੂਪ ਹੋ ਕੇ ਸੁਣਦੀਆਂ ਹਨ। ਜੋ ਉਹਨਾਂ ਨੇ ਜਪਿਆ ਬੈਖਰੀ ਵਿੱਚ, ਮੱਧਮਾ ਪਸੰਤੀ ਪਰਾ ਵਿੱਚ, ਜੋ ਜਪਿਆ ਪ੍ਰਾਣਾ ਵਿੱਚ ਤੇ ਜੋ ਜਪਿਆ ਉਹਨਾਂ ਨੇ ਰੋਮਾਂ ਥੇ, ਉਹਨਾਂ ਨੂੰ ਕੇਵਲ ਉਹੀ ਸੁਣਦਾ। ਇਹ ਗੱਲ ਕੌਣ ਕਹਿੰਦਾ? ਗਿਆਰਵਾਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ। ਜੋ ਹੁਣ ਇਸ ਦਾ ਪ੍ਰਮਾਣ ਕੀ ਹੈ? ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਉਹਨਾਂ ਦੇ ਲਈ ਕੋਈ ਹੋਰ ਜਾਪ ਹੀ ਨਹੀਂ ਹੈ, ਭਾਵੇਂ ਕੋਈ ਕਿਸੇ ਨੂੰ ਗਾਲਾਂ ਕੱਢਦਾ ਹੋਵੇ, ਉਹਨਾਂ ਨੂੰ ਨਾਮ ਦੀ ਤੋਂ ਨਹੀਂ ਸੁਣਨੀ, ਉਹਨਾਂ ਨੂੰ ਨਹੀਂ ਕੁਝ ਸੁਣਨਾ। ਸਭੋ ਜਪੀਐ ਜਾਪ ਜੋ ਮੁੱਖੋਂ ਬੁਲੇਟਿਆ, ਜੋ ਵੀ ਮੂੰਹੋਂ ਬੋਲਿਆ ਜਾ ਰਿਹਾ ਉਹ ਜਾਪ ਦੀ ਸੱਤਵੀਂ ਅਵਸਥਾ ਹੈ। ਜਦੋਂ ਇੱਥੇ ਬ੍ਰਹਮ ਗਿਆਨੀ ਤਤਵੇਤੀ ਦੀ, ਨਾਮ ਅਭਿਆਸੀ ਦੀ ਇਹ ਅਵਸਥਾ ਪ੍ਰਪੱਕ ਹੋ ਜਾਂਦੀ ਹੈ, ਫਿਰ ਅੱਠਵੀਂ ਅਵਸਥਾ ਬਦਲਦੀ ਹੈ। ਅੱਠਵੀਂ ਅਵਸਥਾ ਦੇ ਅੰਦਰ ਜੋ ਉਸ ਪੂਰੇ ਸੰਸਾਰ ਦੇ ਹਿਰਦਿਆਂ ਦੇ ਅੰਦਰ ਪਰਮਾਤਮਾ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਹੈ। ਗੁਰੂ ਗ੍ਰੰਥ ਸਾਹਿਬ ਜੀ ਫਰਮਾਨ ਕਰਦੇ ਨੇ, ਤੂੰ ਹਿਰਦੇ ਗੁਪਤ ਵਸੈ ਦਿਨ ਰਾਤੀ, ਤੂੰ ਦਿਨ ਰਾਤ ਵਸਦੇ ਆ, ਤੇ ਉਸੇ ਹਿਰਦੇ ਦਾ ਉਹ ਚੇਤਨਾ ਦੇ ਨਾਲ ਸੰਬੰਧ ਉਸ ਬ੍ਰਹਮ ਗਿਆਨੀ ਦਾ ਜੁੜਿਆ ਹੋਇਆ, ਤੇ ਫਿਰ ਹਿਰਦਿਆਂ ਦੇ ਵਿੱਚੋਂ ਆਵਾਜ਼ ਤਾਂ ਸੰਕਲਪ ਤੁਹਾਨੂੰ ਹੋਰ ਤਰ੍ਹਾਂ ਦੀ, ਕੋਲ ਬੈਠੇ ਨੂੰ ਹੋਰ ਤਰ੍ਹਾਂ ਦੀ, ਦੂਜੇ ਨੂੰ ਹੋਰ, ਮੈਨੂੰ ਹੋਰ, ਇੱਧਰ ਹੋਰ, ਲੇਕਿਨ ਬ੍ਰਹਮ ਗਿਆਨੀ ਨੂੰ ਇੱਕੋ ਹੀ ਹਿਰਦਿਆਂ ਦੀ ਆਵਾਜ਼ ਸੁਣਦੀ ਹੈ। ਇਹ ਅੱਠਵੀਂ ਅਵਸਥਾ ਹਿਰਦਿਆਂ ਦੀ ਹੈ। ਇਹ ਅਵਸਥਾ ਜਦੋਂ ਭਗਤਾਂ ਤੇ ਆਈ, ਘਟ ਨਾਮ ਹਿਰਦੇ ਦਾ ਆਉਂਦਾ, ਕਹਿੰਦੇ ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਕਹਿੰਦਾ ਕੌਣ ਹੈ ਜਿਹੜਾ ਰਾਮ ਤੋਂ ਬਿਨਾ ਬੋਲਦਾ? ਭਗਤੀ ਕਹਿੰਦੇ ਮੇਰਾ ਰਾਮ ਬੋਲਦੇ ਆ, ਸਾਰੇ ਸਾਰੀ ਜਗ੍ਹਾ ਰਾਮ ਬੋਲਦਾ। ਇਹ ਅਵਸਥਾ ਹੈ ਅੱਠਵੀਂ। ਜਦੋਂ ਇਸ ਅਵਸਥਾ, ਹਿਰਦਿਆਂ ਦੀ ਅਵਸਥਾ ਤੇ ਪਰਪੱਕਤਾ ਹੋ ਜਾਏ ਤਾਂ ਫਿਰ ਨੌਵੀਂ ਅਵਸਥਾ ਨਾਮ ਅਭਿਆਸੀ ਦੀ ਆਏਗੀ। ਕਿ ਜਦੋਂ ਜਿਹੜੀਆਂ ਜੜ ਵਸਤੂਆਂ ਨੇ, ਜੜ ਵਸਤੂਆਂ ਕੀ ਨੇ, ਇਹ ਤੱਤ ਨੇ ਜਿਹੜੇ ਪੰਜੇ ਜੜ ਨੇ, ਤਾਂ ਫਿਰ ਇਹ ਦੇਖੋ ਤਾਰਾਂ ਦੇ ਨਾਲ ਤਾਰਾਂ ਦਾ ਜੋੜ ਕੇ ਕਨੈਕਸ਼ਨ, ਜਿੰਨੇ ਮਰਜ਼ੀ ਤੁਸੀਂ ਬਲਬ ਵਾਲੀ ਜਾਓ ਸਾਰੇ ਚਾਨਣਾਂ ਦੇ ਹੀ ਜਾਂਦੇ ਆ। ਇਹ ਕਨੈਕਸ਼ਨ ਅੱਗੇ ਤੋਂ ਅੱਗੇ ਜੁੜਦਾ ਜਾਂਦਾ, ਫਿਰ ਅਭਿਆਸੀ ਦਾ ਫਿਰ ਅੱਗੇ ਕਨੈਕਸ਼ਨ ਜੁੜ ਜਾਂਦਾ ਤੱਤਾਂ ਦੇ ਨਾਲ, ਤੇ ਉਸ ਦਾ ਪ੍ਰਮਾਣ ਸ਼ੰਕਾਵਾਦੀ ਕਹੇ ਜੀ ਤੁਸੀਂ ਇਹ ਕਿਵੇਂ ਕਹਿ ਸਕਦੇ ਵੀ ਤੱਤਾਂ ਦੇ ਵਿੱਚੋਂ ਵੀ ਨਾਮ ਸੁਣਾਈ ਦਿੰਦਾ? ਇਹ ਗੱਲ ਸਾਡੇ 11ਵੇਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੋਹਰ ਲਾਉਂਦੇ ਨੇ ਕਿ ਹਾਂ ਮੇਰੇ ਪਿਆਰਿਆਂ ਦੀ, ਮੇਰੇ ਚਰਨ ਪਰਸਣ ਵਾਲਿਆਂ ਦੀ, ਨਾਮ ਰਤੜਿਆਂ ਦੀ ਇਹ ਨੌਵੀਂ ਅਵਸਥਾ ਹੈ। ਉਸ ਅਵਸਥਾ ਤੇ ਸਤਿਗੁਰੂ ਦਾ ਪ੍ਰਮਾਣ ਹੈ, ਧਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਧਿਆਵੈ ਰਾਮ। ਇਹ ਉਹਨਾਂ ਦੀ ਅਵਸਥਾ ਹੈ। ਸਿਮਰੈ ਧਰਤੀ ਔਰ ਆਕਾਸ਼ਾ, ਸਿਮਰੈ ਚੰਦ ਸੂਰਜ ਪ੍ਰਕਾਸ਼ਾ, ਪੌਣ ਪਾਣੀ ਬੇਸੰਤਰ ਸਿਮਰੈ, ਸਿਮਰੈ ਸਗਲ ਉਪਾਰ ਜਨਾ। ਉਹਨਾਂ ਦੀ ਦ੍ਰਿਸ਼ਟੀ ਦੇ ਅੰਦਰ ਇਹਨਾਂ ਤੱਤਾਂ ਦੇ ਵਿੱਚੋਂ ਵੀ ਨਾਮ ਦੀ ਆਵਾਜ਼ ਆਉਂਦੀ। ਬਡਰੁੱਖੇ ਚੱਕੀ ਲਾਈ ਮਿਸਤਰੀਆਂ ਨੇ, ਤੁਕ ਤੁਕ ਦੀ ਆਵਾਜ਼ ਦੇਵੇ, ਸਵੇਰੇ 3 ਵਜੇ ਚੌਂਕੜੇ ਲਾਈ ਬੈਠੇ ਸੰਤ ਬਾਬਾ ਅਤਰ ਸਿੰਘ ਮਸਤਵਾਣੇ ਵਾਲੇ ਕਹਿੰਦੇ ਭਾਈ ਆਹ ਆਵਾਜ਼ ਕਿੱਥੋਂ ਆਉਂਦੀ ਹੈ? ਅਖੇ ਜੀ ਬਡਰੁੱਖਿਆਂ ਤੋਂ ਆਉਂਦੀ ਹੈ। ਕਾਹਦੀ ਆਵਾਜ਼ ਹੈ ਭਾਈ? ਅਜੀ ਚੱਕੀ ਦੀ ਹੈ, ਮਿਸਤਰੀਆਂ ਨੇ ਅੱਜ ਸਾਜਰੇ ਜੋੜ ਦਿੱਤੀ, ਕੱਲ ਨੂੰ ਕਹਿਣਾ ਕਿ ਨਾ ਜੋੜਿਆ ਕਰਨ, ਤੇ ਲੋਕ ਪੀਣਾ ਪੀਣ ਵਾਸਤੇ ਪਹਾਉਣ ਵਾਸਤੇ ਆ ਜਾਣ, ਅੱਗੇ ਲਾ ਲੈਂਦੇ ਚੱਕੀਆਂ। ਕਹਿੰਦੇ ਬਾਕੀ ਦੀਆਂ ਗੱਲਾਂ ਛੱਡੋ, ਮੈਂ ਪੁੱਛਦਾ ਵੀ ਕੀ ਕਹਿੰਦੀ ਹੈ ਆਵਾਜ਼? ਕਹਿੰਦੇ ਜੀ ਆਵਾਜ਼ ਕਹਿੰਦੀ ਹੈ ਤੁਕ ਤੁਕ। ਕਹਿੰਦੇ ਵੀ ਤੁਸੀਂ ਤਾਂ ਕੱਚੇ ਨਿਕਲ ਗਏ, ਮੈਨੂੰ ਤਾਂ ਸੁਣਦੀ ਨੀ ਤੁਕ ਤੁਕ। ਇਹ ਮਹਾਰਾਜ ਜੀ ਤੁਕ? ਕਹਿੰਦੇ ਬਿਲਕੁਲ ਨੀ ਸੁਣਦੀ। ਅਖੇ ਜੀ ਤੁਹਾਨੂੰ ਕਿਵੇਂ ਸੁਣਦੀ ਹੈ? ਕਹਿੰਦੇ ਵਾਹਿਗੁਰੂ ਵਾਹਿਗੁਰੂ ਸੁਣਦੀ ਹੈ, ਮੈਨੂੰ ਤੁਕ ਤੁਕ ਨਹੀਂ ਸੁਣਦੇ। ਇਹ ਅਵਸਥਾ ਹੈ। ਇਸ ਕਰਕੇ ਜਦੋਂ ਇਸ ਅਵਸਥਾ ਦੇ ਉੱਤੇ ਸਾਧਨ ਅਭਿਆਸ ਗੁਰੂ ਦੀ ਕਿਰਪਾ ਨਾਲ ਕੰਮ ਕਰਦੀ ਹੈ, ਪਰਪੱਕ ਹੋ ਜਾਏ, ਤਾਂ ਫਿਰ ਅਖੀਰਲੀ ਅਵਸਥਾ ਤੇ ਤੱਤ ਦੇ ਤੇ ਮਹਾਂਪੁਰਖ ਇਹ ਮੋਹਰ ਲਾਉਂਦੇ ਨੇ ਕਿ ਅਵਸਥਾ ਦੀ ਅਹੁਦੀ ਹੱਦ ਹੈ, ਇਸ ਤੋਂ ਅੱਗੇ ਕੋਈ ਵੀ ਅਵਸਥਾ ਨਹੀਂ। ਜਿਹੜੀ ਅਗਲੀ ਅਵਸਥਾ ਦਾਸ ਆਪ ਜੀ ਨੂੰ ਬੇਨਤੀ ਕਰਨ ਲੱਗਿਆ, ਇਹਦੇ ਨਾਲ ਹੀ ਸਮਾਪਤੀ ਹੋਏ। ਉਹ ਅਵਸਥਾ ਕੀ ਹੈ? ਕਬੀਰ ਸਾਹਿਬ ਨੇ ਇਹ ਸਾਰੀਆਂ ਅਵਸਥਾ ਹੰਢਾਈਆਂ। ਕਬੀਰ ਸਾਹਿਬ ਕਹਿੰਦੇ ਨੇ ਜਦੋਂ ਨੌਵੀਂ ਅਵਸਥਾ ਪਰਪੱਕ ਹੋਣ ਤੋਂ ਬਾਅਦ ਫਿਰ ਦਸਵੀਂ ਤੇ ਅਵਸਥਾ ਤੇ ਆ ਜਾਂਦਾ ਹੈ, ਬਸ ਫਿਰ ਸੰਪੂਰਨ ਹੈ। ਉਹਦੇ ਚ ਕੀ ਆ? ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੋ, ਜਬ ਆਪਾ ਪਰਕਾ ਮਿਟ ਗਿਆ, ਜਦ ਦੇਖੋ ਤਦ ਤੂੰ। ਬਸ ਇਸ ਤੋਂ ਅੱਗੇ ਕੋਈ ਅਵਸਥਾ ਨਹੀਂ। ਇਹ ਅਭੇਦਤਾ ਦੀ ਅਵਸਥਾ ਹੈ ਜਿਹੜੀ ਦਸਵੀਂ ਹੈ। ਹੁਣ ਇਹਦੇ ਨਾਲ ਹੀ ਇੱਕ ਬੇਨਤੀ ਹੈ, ਜੇ ਕੋਈ ਕਹੇ ਜੀ ਰੱਬ ਕਿਹੜੀ ਅਵਸਥਾ ਚ ਮਿਲਦਾ, ਇਹ ਤਾਂ ਅਭੇਦਤਾ ਦੀ ਹੋ ਗਈ ਅਖੀਰਲੀ, ਤਾਂ ਇਹਦੀ ਕੋਈ ਗਰੰਟੀ ਨਹੀਂ ਰੱਬ ਦੀ ਕਦੋਂ ਮਿਲੇ। ਕਿਉਂ? ਕਿ ਇਹ ਗਰੰਟੀ ਹੈ ਜਿਹੜੀਆਂ ਮੇਰੀਆਂ ਧੀਆਂ ਬੈਠੀਆਂ, ਵੀ ਕੋਈ ਜ਼ਰੂਰੀ ਤਾਂ ਨਹੀਂ ਵੀ ਕਈਆਂ ਦਾ ਦਸਵੀਂ ਪੜ੍ਹਦੀਆਂ ਪੜ੍ਹਦੀਆਂ ਦਾ ਵਿਆਹ ਹੋ ਜਾਂਦਾ, ਕਈਆਂ ਦਾ ਬੀ ਏ ਪੜ੍ਹਦੀਆਂ ਦਾ ਹੋ ਜਾਂਦਾ, ਕਈਆਂ ਦਾ ਐਮ ਏ ਜਾ ਕੇ ਹੋ ਜਾਂਦਾ, ਕਈਆਂ ਦੀ ਡਿਗਰੀ ਕਰਨ ਤੋਂ ਬਾਅਦ ਹੁੰਦਾ। ਇਹ ਕੀ ਪਤਾ ਵੀ ਰੱਬ ਕਦੋਂ ਮਿਲ ਜਾਵੇ ਭਾਈ? ਜਿਵੇਂ ਇਹਨਾਂ ਨੂੰ ਪਤੀ ਮਿਲ ਜਾਂਦਾ, ਇਸੇ ਤਰ੍ਹਾਂ ਅਭਿਆਸੀ ਨੂੰ ਕਦੇ ਵੀ ਮਿਲ ਸਕਦਾ, ਕਿਸੇ ਅਵਸਥਾ ਚ ਵੀ ਮਿਲ ਸਕਦਾ ਗੁਰੂ ਕਿਰਪਾ। ਮੈਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇਹ ਮੋਹਰ ਲਾਈ ਵੀ ਅਸੀਂ ਸੁਣ ਰਹੇ ਹਾਂ, ਅਸੀਂ ਧਿਆਨ ਨਾਲ ਸੁਣ ਰਹੇ ਹਾਂ ਔਰ ਪ੍ਰੇਮ ਨਾਲ ਸੁਣ ਰਹੇ ਹਾਂ। ਇਸ ਕਰਕੇ ਦਾਸ ਆਪ ਜੀ ਦਾ ਸਦਾ ਹੀ ਰਿਣੀ ਹੈ ਔਰ ਮਹਾਂਪੁਰਖਾਂ ਦਾ ਜੇ ਮੈਂ ਧੰਨਵਾਦ ਕਰਾਂ, ਮੈਨੂੰ ਪਤਾ ਬਾਅਦ ਦੇ ਵਿੱਚ ਇਹਨਾਂ ਨੇ ਆਧਾਰ ਮੋੜ ਲੱਗਿਆ ਦੇਰ ਨਾਲ, ਇੱਕ ਤਾਂ ਰਿਸ਼ਤੇਦਾਰੀ ਬੜੀ ਕਸੂਤੀ ਜੀ ਹੈ, ਦੋ ਰਿਸ਼ਤੇਦਾਰੀਆਂ ਸੰਤ ਸਮਾਜ ਜੀ ਦਾ ਜਿਹੜੀ ਹੈਗੀ ਆ ਕਿ ਸੰਸਾਰਕ ਰਿਸ਼ਤੇਦਾਰੀ ਵੀ ਆਏ ਨਾ। ਇਸ ਕਰਕੇ ਗੁਰੂ ਕਿਰਪਾ ਕਰੇ ਦੋਨੇ ਰਿਸ਼ਤੇਦਾਰੀਆਂ ਵਧੀਆ ਬਰਾਬਰ ਨਿਭ ਰਹੀਆਂ ਤੇ ਅੱਜ ਸਾਡੇ ਬੱਚੇ ਦਾ ਜੋ ਗੁਰਮਤ ਅਨੁਸਾਰ ਐਨ ਪੂਰਨ ਗੁਰਮਤ ਮਰਿਆਦਾ ਅਨੁਸਾਰ, ਮੇਰਾ ਖਿਆਲ ਹੈ ਵੀ ਜਿੰਨੇ ਵੀ ਤੁਸੀਂ ਅੱਜ ਬੈਠੇ ਸੀ ਨਾ, ਇਹ ਬੱਚੇ ਬੱਚੀ ਦਾ ਸ਼ਗਨ ਹੋਇਆ ਮਹਾਂਪੁਰਖਾਂ ਦੇ ਸਪੁੱਤਰ ਦਾ, ਬਈ ਇਸ ਤਰ੍ਹਾਂ ਦਾ ਆਨੰਦ ਮੈਨੂੰ ਤਾਂ ਲੱਗਦਾ ਵੀ ਪਹਿਲੀ ਵਾਰੇ ਦੇਖਿਆ ਹੋਊਗਾ। ਮਹਾਰਾਜ ਦੀ ਬਹੁਤ ਕਿਰਪਾ ਹੋਈ ਹੈ। ਔਰ ਦੂਸਰਾ, ਪਹਿਲੇ ਦਿਨ ਤੋਂ ਹੀ ਪੰਡਾਲ ਭਰਿਆ ਰਿਹਾ, ਬਾਬਾ ਬਰਿਆਮ ਸਿੰਘ ਮਹਾਂਪੁਰਖਾਂ ਦੀ ਆਤਮਾ
ਅੱਜ ਪੂਰਨ ਰੂਪ ਦੇ ਵਿੱਚ ਤੁਹਾਡੇ ਤੇ ਪ੍ਰਸੰਨ ਹੋਏਗੀ ਕਿ ਪਿਆਰਿਓ ਜਿਹਨੂੰ ਮੈਂ ਆਪਣੇ ਥਾਂ ਤੇ ਥਾਪ ਕੇ ਗਿਆ, ਤੁਸੀਂ ਇਹਦਾ ਸਾਥ ਨਹੀਂ ਦਿੱਤਾ, ਮੇਰਾ ਸਾਥ ਦਿੱਤਾ, ਕਿਉਂਕਿ ਮੇਰਾ ਵਚਨ ਸੀ ਇਹ। ਜਿੱਥੇ ਬਾਬਾ ਬਰਿਆਮ ਸਿੰਘ ਜੀ ਦੀ ਆਤਮਾ ਪ੍ਰਸੰਨ, ਉੱਥੇ ਬਾਬਾ ਬਰਿਆਮ ਸਿੰਘ ਗੁਰੂ ਨਾਨਕ ਵੀ ਤੁਹਾਡੇ ਤੇ ਪ੍ਰਸੰਨ। ਤੁਸੀਂ ਉਹਨਾਂ ਦੀ ਅੰਤਮ ਇੱਛਾ ਅਨੁਸਾਰ ਜੋ ਆਪਣੀ ਦ੍ਰਿੜਤਾ ਦਿਖਾਈ ਹੈ, ਅਰ ਦਿਨ ਦਿਨ ਚੜੀ ਸਵਾਇਆ ਨਾਨਕ ਹੋਤ ਨਾ ਘਾਟ, ਗੁਰੂ ਕਿਰਪਾ ਕਰੇ ਭੁੱਲਾਂ ਚੁੱਕਾਂ ਦੀ ਖਿਮਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।